ਨਹੀਂ ਤਾਂ ਕਿੱਥੇ ਬ੍ਰਾਹਮਣਾਂ ਦਾ ਹਵਨ, ਕਿੱਥੇ ਉਸ ਵਿੱਚੋਂ ਦੇਵੀ ਦਾ ਪ੍ਰਗਟ ਹੋਣਾ, ਤੇ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਸਿੱਖਿਆ ਜੋ ਬਿਲਕੁਲ ਹੀ ਇਸ ਦੀ ਉਲਟ ਹੈ। ਗੁਰੂ ਜੀ ਦੀ ਵਿਚਾਰਧਾਰਾ ਦੇ ਤਾਂ ਇਹ ਉੱਕਾ ਹੀ ਉਲਟ ਸੀ, ਤੇ ਆਸ ਹੀ ਨਹੀਂ ਕੀਤੀ ਜਾ ਸਕਦੀ ਕਿ ਉਹਨਾਂ ਦਾ ਅਜਿਹਾ ਵਿਚਾਰ ਜਾਂ ਕੋਈ ਵਿਸ਼ਵਾਸ ਸੀ ਤੇ ਉਸ ਦੀ ਪੂਰਤੀ ਲਈ ਅਜਿਹਾ ਕੀਤਾ ਹੋਵੇ। ਹਾਂ, ਇਹ ਗੱਲ ਮੰਨੀ ਜਾ ਸਕਦੀ ਹੈ ਕਿ ਲੋਕ ਪਰੰਪਰਾ ਲੋਕਾਂ ਦੀ ਬਣੀ ਵਿਚਾਰ ਨੂੰ ਨਾਟਕੀ ਢੰਗ ਨਾਲ ਫੋਕਟ ਦਰਸਾਉਣ ਲਈ ਤੇ ਉਹਨਾਂ ਨੂੰ ਭਰਮ ਜਾਲ ਵਿੱਚੋਂ ਕੱਢ ਕੇ ਸਵੈ ਬਲ ਤੇ ਸਵੈ ਭਰੋਸੇ ਦੇ ਤੁਰੇ ਤੇ ਟਿਕਾਉਣ ਲਈ ਅਜਿਹਾ ਕੋਈ ਹਵਨ ਪਹਾੜ ਦੀ ਚੋਟੀ ਤੇ ਕਰਵਾਇਆ ਹੋਵੇ ਤੇ ਰਹਿੰਦੀ ਖੁੰਹਦੀ ਸਮੱਗਰੀ ਸੁੱਟਣ ਕਾਰਨ ਉੱਚੀਆਂ ਲਾਟਾਂ ਨਿਕਲੀਆਂ ਹੋਣ ਤੇ ਲੋਕਾਂ ਦੂਰ ਤੱਕ ਉਸ ਨੂੰ ਵੇਖ ਕੇ ਅਨੁਮਾਨ ਲਾਇਆ ਹੋਵੇ ਕਿ ਦੇਵੀ ਗੁਰੂ ਜੀ ਦੇ ਵੱਸ ਆ ਗਈ ਹੈ ਜਾਂ ਕੋਈ ਦੇਵਤਾ ਕਾਬੂ ਆ ਗਿਆ ਹੈ। ਤੇ ਹੁਣ ਗੁਰੂ ਜੀ ਨੂੰ ਵਿਰੋਧੀਆਂ ਉੱਪਰ ਅਵਸ਼ ਜਿੱਤ ਹੋਵੇਗੀ। ਇਸ ਕਾਰਨ ਆਲੇ ਦੁਆਲੇ ਦੇ ਆਮ ਲੋਕ ਚਾਹ ਨਾਲ ਗੁਰੂ ਜੀ ਨਾਲ ਸ਼ਾਮਿਲ ਹੋਣ ਲੱਗ ਪਏ। ਸਾਡੇ ਕੋਲ ਇਸ ਕਹਾਣੀ ਬਾਰੇ ਨਾ ਤਾਂ ਕੋਈ ਯੋਗ ਦਲੀਲਾਂ ਹਨ ਤੇ ਨਾ ਹੀ ਠੋਸ ਸਬੂਤ ਹੈ। ਸੋ ਅਸੀਂ ਇਹ ਹੀ ਸਮਝ ਸਕਦੇ ਹਾਂ ਕਿ ਇਹ ਉਸ ਸਮੇਂ ਦੀ ਨੀਤੀ ਅਨੁਸਾਰ ਨਾਟਕੀ ਢੰਗ ਵਰਤ ਕੇ ਲੋਕਾਂ ਨੂੰ ਪ੍ਰੇਰਨਾ ਦਾ ਸਾਧਨ ਸੀ ਜੋ ਲੋਕਾਂ ਨੂੰ ਜੰਗੀ ਰੁਚੀਆਂ ਵੱਲ ਪ੍ਰੇਰਨ ਕਰਨ ਲਈ ਸਹਾਇਕ ਸਿੱਧ ਹੋਇਆ। ਇਸ ਸਾਰੇ ਨਾਟਕ ਤੋਂ ਇਹ ਸਿੱਟਾ ਕੱਢਣਾ ਨਿਰਮੂਲ ਹੈ ਕਿ ਗੁਰੂ ਜੀ ਦੇਵੀ ਪੂਜ ਸਨ ਜਾਂ ਅਜਿਹਾ ਕਰਨ ਦੀ ਹੋਰਨਾਂ ਨੂੰ ਆਗਿਆ ਦਿੰਦੇ ਸਨ। ਅਜਿਹੇ ਨਾਟਕ ਜਾਂ ਟੋਟਕੇ ਲੜਾਈ ਸਮੇਂ ਕਈ ਵਾਰ ਕਈ ਸਮਿਆਂ 'ਤੇ ਕਈਆਂ ਨੇ ਅੱਗੇ ਵਰਤੇ ਸਨ। ਇਹ ਯੁੱਧ ਨੀਤੀ ਦਾ ਹਿੱਸਾ ਹੋ ਸਕਦੇ ਨੇ ਅਤੇ ਇਤਿਹਾਸ ਵਿੱਚ ਇਹੋ ਜਿਹੀਆਂ ਕਈ ਗਵਾਹੀਆਂ ਮਿਲਦੀਆਂ ਹਨ। ਜੇ ਰਾਜਸੀ ਖੇਤਰ ਵਿੱਚ ਇਹ ਗੱਲ ਸੱਚਮੁੱਚ ਵਾਪਰੀ ਹੋਵੇ ਤਾਂ ਇਹ ਗੁਰੂ ਜੀ ਦੇ ਆਉਣ ਵਾਲੇ ਸਮੇਂ ਲਈ ਕਾਰਜ ਦਾ ਪ੍ਰਤੀਕ ਸੀ, ਉਸ ਖਾਲਸਾ ਧਰਮ ਲਈ ਜਿਸ ਲਈ ਉਹ ਤਿਆਰੀ ਕਰ ਰਹੇ ਸਨ। ਪਰ ਖਾਲਸਾ ਧਰਮ ਦੇ ਬੁਨਿਆਦੀ ਅਸੂਲਾਂ ਵਿੱਚ ਦੇਵੀ ਪੂਜਾ ਜਾਂ ਅਵਤਾਰ ਪੂਜਾ ਜਾਂ ਕਿਸੇ ਪ੍ਰਕਾਰ ਦੀ ਵੀ ਮਨੁੱਖੀ ਪੂਜਾ ਦਾ ਉਹਨਾਂ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ। ਇਸ ਤੋਂ ਉਪਰੰਤ ਗੁਰੂ ਜੀ ਵੱਲੋਂ ਕੋਈ ਅਜਿਹੀ ਘਟਨਾ ਵੇਖਣ ਵਿੱਚ ਨਹੀਂ ਆਈ ਜਿਸ ਤੋਂ ਅਜਿਹਾ ਅਨੁਮਾਨ ਲੱਗ ਸਕੇ ਕਿ ਉਹ ਕਿਸੇ ਦੇਵੀ ਦੇਵਤੇ ਦੀ ਪੂਜਾ ਨੂੰ ਜਾਇਜ਼ ਸਮਝਦੇ ਸਨ। ਜਿਨ੍ਹਾਂ ਅਸੂਲਾਂ 'ਤੇ ਖਾਲਸਾ ਧਰਮ ਦੀ ਬੁਨਿਆਦ ਰੱਖੀ ਗਈ ਉਹਨਾਂ ਦਾ ਜ਼ਿਕਰ ਅਸੀਂ ਅਗਲੇ ਪੜਾਵਾਂ ਵਿੱਚ ਕਰਾਂਗੇ। ਪਿਛਲੇ ਪੰਨਿਆਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹੇ ਆਦਮੀਆਂ ਦੀ ਲੋੜ ਸੀ ਜੋ ਆਚਰਨ ਅਤੇ ਧਰਮ ਦੇ ਸੰਬੰਧ ਵਿੱਚ ਕੇਵਲ ਪ੍ਰਭੂ ਪੂਜ ਹੀ ਨਾ ਹੋਣ ਸਗੋਂ ਨਾਲ ਹੀ ਫੌਜੀ ਸਪਿਰਿਟ, ਕੌਮੀ ਪਿਆਰ ਅਤੇ ਭਰਾਤਰੀ ਭਾਵ ਨਾਲ ਭਰਪੂਰ ਹੋਣ ਅਤੇ ਦੇਸ਼ ਅਤੇ ਧਰਮ ਖਾਤਰ ਆਪਾ ਵਾਰਨ ਲਈ ਸਦਾ ਤਤਪਰ ਹੋਣ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਮਾਲਾ ਦੇ ਦਸਾਂ ਮਣਕਿਆਂ ਵਿੱਚੋਂ ਇੱਕ ਇਕਾਂਤਵਾਸੀ ਦਰਵੇਸ਼ ਸਨ ਜਿਨ੍ਹਾਂ ਦਾ ਪਵਿੱਤਰ ਮਿਸ਼ਨ ਆਤਮਿਕ ਉਪਦੇਸ਼ ਹੀ ਸੀ, ਪਰ ਸਮੇਂ ਦੀ ਵੰਗਾਰ, ਮੁਸਲਮਾਨਾਂ ਦੀ ਲੁੱਟ ਮਾਰ ਅਤੇ ਜ਼ੁਲਮਾਂ ਅਤੇ ਹਿੰਦੂਆਂ ਦੀ ਨਿਰਬਲ ਦੁਖੀ ਦੀਨ ਅਵਸਥਾ ਨੂੰ ਉਹਨਾਂ ਨੂੰ ਫਕੀਰੀ ਤੋਂ ਅਮੀਰੀ ਅਤੇ ਪੀਰੀ ਤੋਂ ਮੀਰੀ ਧਾਰਨ ਕਰਨ ਲਈ ਮਜਬੂਰ ਕੀਤਾ। ਪਹਾੜੀ ਰਾਜਿਆਂ ਦੇ ਵਿਰੋਧ ਨੇ ਉਹਨਾਂ ਨੂੰ ਰਣ ਖੇਤਰ ਵਿੱਚ ਨਿਤਰਨ ਲਈ ਮਜਬੂਰ ਕੀਤਾ। ਗੁਰੂ ਜੀ ਨੇ ਖੁਦ ਕਦੀ ਵੀ ਪਹਾੜੀ ਰਾਜਿਆਂ ਜਾਂ ਮੁਸਲਮਾਨਾਂ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਾ ਦਿੱਤਾ। ਇੱਥੇ ਇਹ ਸਪਸ਼ਟ ਕਰ ਦੇਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੰਤਵ ਇਸਲਾਮ ਵਿਰੁੱਧ ਜਿਹਾਦ ਕਰਨਾ ਬਿਲਕੁਲ ਉੱਕਾ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਯਤਨ ਉਹਨਾਂ ਇਸਲਾਮ ਵਿਰੁੱਧ ਕੀਤਾ। ਹਾਂ, ਪਰ ਮੁਸਲਮਾਨਾਂ ਦੇ ਜ਼ਬਰ ਵੇਖ ਕੇ ਉਹ ਉਹਨਾਂ ਦੀ ਰਾਜਸੀ ਤਾਕਤ ਨੂੰ ਕਮਜ਼ੋਰ ਕਰਨਾ ਅਤੇ ਹਿੰਦੁਸਤਾਨ ਤੋਂ ਬਾਹਰ ਕੱਢਣਾ ਜ਼ਰੂਰੀ ਸਮਝਦੇ ਸਨ। ਉਹਨਾਂ ਦੇ ਖਾਲਸਾ ਧਰਮ ਦੀ ਸਥਾਪਨਾ ਕਰਨ ਦਾ ਇਹੀ ਕਾਰਨ ਸੀ। ਹਿੰਦੂਆਂ ਦੀ ਤਾਂ ਅਜਿਹੀ ਹਾਲਤ ਹੀ ਨਹੀਂ ਸੀ ਕਿ ਉਹ ਮੁਸਲਮਾਨਾਂ ਵਰਗੀ ਕਿਸੇ ਜ਼ਬਰਦਸਤ ਕੌਮ ਨਾਲ ਮਜ਼ਹਬੀ ਜਹਾਦ ਕਰ ਸਕਣ ਅਤੇ ਨਾ ਹੀ ਇਸ ਵਿੱਚੋਂ ਗੁਰੂ ਜੀ ਨੂੰ ਕੋਈ ਕੌਮੀ ਜਾਂ ਜਾਤੀ ਲਾਭ ਸੀ। ਉਹਨਾਂ ਦਾ ਮੁੱਖ ਉਦੇਸ਼ ਮੁਸਲਮਾਨਾਂ ਦੇ ਰਾਜਸੀ ਬਲ ਨੂੰ ਤੋੜਨਾ ਹੀ ਸੀ ਅਤੇ ਇਸ ਕਾਰਜ ਦੀ ਪੂਰਤੀ ਲਈ ਉਹ ਨਵੀਨ ਤਰੀਕੇ ਰਾਹੀਂ ਹਿੰਦੂਆਂ ਵਿੱਚ ਹਿੰਮਤ ਅਤੇ ਹੌਸਲੇ ਦੀ ਚਾਸ਼ਨੀ ਨਾਲ ਨਵੀਂ ਰੂਹ ਫੂਕਣੀ ਚਾਹੁੰਦੇ ਸਨ। ਗੁਰੂ ਸਾਹਿਬ ਦੀ ਆਪਣੀ ਬੀਤੀ ਆਯੂ ਦੇ ਤਜਰਬਿਆਂ ਨੇ ਵੀ ਇਹ ਸਾਬਤ ਕਰ ਦਿੱਤਾ ਕਿ ਹਿੰਦੂਆਂ ਦੀ ਮਾਰਸ਼ਲ ਸਪਿਰਿਟ ਵਾਲਾ ਚੋਲਾ ਇੰਨਾ ਪੁਰਾਣਾ ਤੇ ਖੀਣ ਹੋ ਚੁੱਕਾ ਸੀ ਕਿ ਉਸ ਵਿੱਚ ਕੋਈ ਸੀਣ ਪਾ ਕੇ ਜਾਂ ਮੁਰੰਮਤ ਕਰਕੇ ਜਾਂ ਟਾਕੀ ਲਾ ਕੇ ਕੰਮ ਸਾਰ ਸਕਣਾ ਅਸੰਭਵ ਸੀ। ਹੁਣ ਤਾਂ ਕਿਸੇ ਨਵੀਂ ਪੁਸ਼ਾਕ ਦੀ ਹੀ ਲੋੜ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅਨੁਭਵ ਕੀਤਾ ਕਿ ਇਹਨਾਂ ਨੂੰ ਨਵਾਂ ਰੂਪ ਤੇ ਨਵਾਂ ਲਿਬਾਸ ਦਿੱਤਾ ਜਾਵੇ ਜੋ ਇਹਨਾਂ ਲਈ ਖੁਦਗਰਜੀ, ਸੁਸਤੀ, ਬੇਹਿੰਮਤੀ ਤੇ ਬੁਜ਼ਦਿਲੀ ਦੀ ਥਾਂ ਦੇਸ਼ ਭਗਤੀ, ਪ੍ਰਭੂ ਭਗਤੀ, ਵੀਰਤਾ ਤੇ ਸੇਵਾ ਭਾਵ ਦਾ ਨਿਸ਼ਾਨ ਬਣ ਜਾਵੇ। ਇਸ ਲਈ ਉਹਨਾਂ ਦੀ ਵਿਚਾਰਧਾਰਾ ਸੀ ਕਿ ਇੱਕ ਅਜਿਹੀ ਜਮਾਤ ਪੈਦਾ ਕੀਤੀ ਜਾਵੇ ਜਿਸ ਦਾ ਕਰਤੱਵ ਭਾਰਤ ਵਰਸ਼ ਦੀ ਰੱਖਿਆ ਅਤੇ ਮਜ਼ਲੂਮ ਹਿੰਦੂ ਧਰਮ ਦੀ ਰੱਖਿਆ ਹੋਵੇ। ਅਖੀਰ ਗੁਰੂ ਜੀ ਨੇ ਇਸ ਕੰਮ ਨੂੰ ਪੂਰਿਆਂ ਕਰਨ ਦਾ ਮੌਕਾ ਕੱਢ ਹੀ ਲਿਆ। ਸੰਮਤ 1756 ਇਹ ਵਿਸਾਖੀ ਦੇ ਦਿਨ ਆਪਣੇ ਪਵਿੱਤਰ ਉਦੇਸ਼ ਦੀ ਪੂਰਤੀ ਲਈ, ਖਾਲਸਾ ਧਰਮ ਦੀ ਨੀਂਹ ਰੱਖਣ ਲਈ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ, ਜੋ ਕਿ ਬਹੁਤ ਵੱਡੀ ਗਿਣਤੀ ਵਿੱਚ ਦੂਰੋਂ ਦੂਰੋਂ ਇਸ ਸ਼ੁਭ ਤਿਉਹਾਰ 'ਤੇ ਬੁਲਾਏ ਗਏ ਸਨ, ਇੱਕ ਖੁੱਲ੍ਹੇ ਮੈਦਾਨ ਵਿੱਚ ਇਕੱਤਰ ਕੀਤਾ। ਉਸ ਮੈਦਾਨ ਵਿੱਚ ਸ਼ਮਿਆਨਾ ਲੱਗਾ ਹੋਇਆ ਸੀ। ਜਦ ਮੈਦਾਨ ਸ਼ਰਧਾਲੂ ਸਿੱਖਾਂ ਨਾਲ ਭਰ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੰਗੀ ਕਿਰਪਾਨ ਹੱਥ 'ਚ ਲੈ ਕੇ ਖਲੋ ਗਏ ਅਤੇ ਸਿੱਖਾਂ ਨੂੰ ਸੰਬੋਧਨ ਕਰਕੇ ਬੋਲੇ ਕਿ ਹੇ ਸਤ ਸੰਗਤ ਜੀ, ਅਕਾਲ ਪੁਰਖ ਦੀ ਆਗਿਆ ਹੋਈ ਹੈ ਕਿ ਮਜ਼ਲੂਮ ਧਰਮ ਦੀ ਰੱਖਿਆ ਲਈ ਪਹਿਲੀ ਬਲੀ ਅਸੀਂ ਆਪਣੇ ਇੱਕ ਸਿੱਖ ਦੇ ਸਿਰ ਦੀ ਦੇਈਏ ਤਾਂ ਜੋ ਉਸ ਸਿੱਖ ਦਾ ਲਹੂ ਦੁਖੀ ਹੋ ਰਿਹਾ ਹਿੰਦੂ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਉਣ ਵਾਲੇ ਸਿੱਖਾਂ ਵਾਸਤੇ ਅਤੇ ਸਿੱਖਾਂ ਨੂੰ ਕੁਰਬਾਨੀਆਂ ਦੇਣ ਦੀ ਪ੍ਰੇਰਣਾ ਖਾਤਰ ਜਿਉਂਦਾ ਨਿਸ਼ਾਨ ਬਣ ਸਕੇ। ਜੋ ਵੀ ਸਿੱਖ ਇਸ ਉਦੇਸ਼ ਦੀ ਪ੍ਰਾਪਤੀ ਅਤੇ ਪੂਰਤੀ ਲਈ ਆਪਣਾ ਸੀਸ ਵਾਰਨਾ ਚਾਹੁੰਦਾ, ਬਲੀਦਾਨ ਕਰਨਾ ਚਾਹੁੰਦਾ, ਗੁਰੂ ਦੀ ਭੇਟ ਕਰਨਾ ਚਾਹੁੰਦਾ, ਉਹ ਸਾਡੇ ਸਾਹਮਣੇ ਆਏ ਤਾਂ ਜੋ ਉਸਦਾ ਸਿਰ ਕੱਟ ਕੇ ਕੌਮੀ ਜ਼ਿੰਦਗੀ ਨੂੰ ਉਸ ਦੇ ਲਹੂ ਨਾਲ ਸੁਰਜੀਤ ਕੀਤਾ ਜਾਵੇ। ਇਹ ਸੁਣਦੇ ਸਾਰ ਹੀ ਦਇਆ ਰਾਮ ਖੱਤਰੀ, ਜੋ ਲਾਹੌਰ ਦਾ ਨਿਵਾਸੀ ਸੀ, ਉੱਠ ਕੇ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਅਰਜ਼ ਕੀਤੀ ਕਿ ਪਾਤਸ਼ਾਹ, ਇਹ ਸੀਸ ਪਹਿਲਾਂ ਵੀ ਤੁਹਾਡੇ ਚਰਨਾਂ ਵਿੱਚ ਸੀ, ਤੁਹਾਡੀ ਮੰਗ 'ਤੇ ਇਹ ਤੁਹਾਡੇ ਹਾਜ਼ਰ ਹੈ। ਐਸੇ ਪਵਿੱਤਰ ਕੰਮ ਲਈ ਖੁਸ਼ੀ ਨਾਲ ਮੇਰਾ ਸਿਰ ਪ੍ਰਵਾਨ ਕਰੋ ਅਤੇ ਉਹ ਆਪਣੇ ਗੁਰੂ ਲਈ ਆਪਣਾ ਸਰੀਰ ਬਲੀਦਾਨ ਕਰਨ ਵਿੱਚ ਮਾਣ ਸਮਝਦਾ ਸੀ। ਗੁਰੂ ਜੀ ਉਸ ਨੂੰ ਬਾਂਹ ਤੋਂ ਫੜ ਕੇ ਇੱਕ ਤੰਬੂ ਵਿੱਚ ਲੈ ਗਏ। ਤੰਬੂ ਵਿੱਚ ਤਲਵਾਰ ਚੱਲਣ ਦੀ ਆਵਾਜ਼ ਆਈ ਅਤੇ ਲਹੂ ਦੀ ਧਾਰਾ ਬਾਹਰ ਵਗ ਤੁਰੀ ਅਤੇ ਬਾਹਰ ਬੈਠੇ ਸਭ ਨੂੰ ਯਕੀਨ ਹੋ ਗਿਆ ਕਿ ਦਇਆ ਰਾਮ ਦਾ ਸੀਸ ਧੜ ਨਾਲੋਂ ਅਲੱਗ ਹੋ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਲਹੂ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਫਿਰ ਬਾਹਰ ਆਏ ਅਤੇ ਫਿਰ ਐਲਾਨ ਕੀਤਾ ਕਿ ਇੱਕ ਹੋਰ ਸਿਰ ਦੀ ਲੋੜ ਹੈ। ਹੁਣ ਧਰਮ ਰਾਏ ਜੱਟ ਹਸਤਨਾਪੁਰ ਦੇ ਵਸਨੀਕ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਜੀ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਫਿਰ ਪਹਿਲੇ ਵਾਂਗ ਹੀ ਆਵਾਜ਼ ਆਈ ਅਤੇ ਲਹੂ ਬਾਹਰ ਵਗ ਤੁਰਿਆ। ਫਿਰ ਇਸੇ ਤਰ੍ਹਾਂ 3 ਵਾਰ ਹੋਰ ਗੁਰੂ ਜੀ ਨੇ ਸਿਰਾਂ ਦੀ ਮੰਗ ਕੀਤੀ ਅਤੇ ਵਾਰੀ ਵਾਰੀ ਹਿੰਮਤ ਜੋ ਕੁਹਾਰ ਸੀ, ਮੋਹਕਮ ਚੰਦ ਜੋ ਛੇਂਬਾ ਸੀ, ਸਾਹਿਬ ਚੰਦ ਜੋ ਨਾਈ ਸੀ, ਨੀਵੀਆਂ ਅਛੂਤ ਜਾਤੀਆਂ ਆਖੇ ਜਾਣ ਵਾਲਿਆਂ ਵਿੱਚੋਂ ਅੱਗੇ ਆਏ ਅਤੇ ਆਪਣਾ ਸੀਸ ਪੇਸ਼ ਕੀਤਾ। ਗੁਰੂ ਜੀ ਉਹਨਾਂ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਪਹਿਲੀ ਕਿਰਿਆ ਦੁਹਰਾਈ। ਭਾਵੇਂ ਉਹ ਕੁਝ ਵੀ ਸਨ ਪਰ ਉਹਨਾਂ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਕੇਵਲ ਆਪਣੇ ਗੁਰੂ ਦੇ ਹੁਕਮ 'ਤੇ ਆਪਣਾ ਸਰੀਰ ਅਤੇ ਜ਼ਿੰਦਗੀ ਕੌਮ ਤੋਂ ਵਾਰਨ ਲਈ ਨਿਤਰੇ, ਜ਼ਿੰਦਗੀ ਨੂੰ ਤੁਸ਼ ਸਮਝਿਆ ਅਤੇ ਜੀਵਨ ਬਲੀਦਾਨ ਦੇਣ ਲਈ ਉਹ ਤਤਪਰ ਹੋ ਗਏ। ਉਹ ਭਾਰਤ ਵਰਸ਼ ਦੇ ਸੱਚੇ ਸਪੂਤ ਸਨ, ਦੇਸ਼ ਪਿਆਰ ਦਾ ਨਮੂਨਾ ਸਨ, ਮਹਾਨ ਆਤਮਾ ਸਨ ਜਿਨ੍ਹਾਂ ਵਿੱਚ ਇਸ 5 ਭੂਤਕ ਸਰੀਰ ਨੂੰ ਆਪਣੇ ਦੇਸ਼ ਵਾਸੀਆਂ ਲਈ ਕੁਰਬਾਨ ਕਰਨ ਦੀ ਸੋਝੀ ਸੀ। ਉਹਨਾਂ ਆਪਣੀ ਰੱਤ ਨਾਲ ਮਜ਼ਲੂਮ ਹਿੰਦੂ ਕੌਮ ਦੀਆਂ ਟੁੱਟੀਆਂ ਹੱਡੀਆਂ ਦੀ ਮੁਰੰਮਤ ਕੀਤੀ। ਉਹ ਅਜਿਹੇ ਮਹਾਂਬਲੀ ਸਨ ਕਿ ਕੌਮ ਦੀ ਭਲਾਈ ਲਈ ਮੌਤ ਨੂੰ ਤੁਸ਼ ਸਮਝਿਆ। ਇਸ ਤਰ੍ਹਾਂ ਦੇ ਸੂਰਬੀਰ ਯੋਧਿਆਂ ਕੋਲੋਂ ਹੀ ਜੋ ਜਾਨ ਤਲੀ ਤੇ ਰੱਖਣ ਵਾਲੇ ਹੋਣ, ਦੇਸ਼ ਦੀ ਉੱਨਤੀ ਤੇ ਭਾਰਤ ਦੀ ਮੁਕਤੀ ਦੀ ਆਸ ਗੁਰੂ ਜੀ ਨੂੰ ਹੋ ਸਕਦੀ ਸੀ। ਇਸ ਵਿਸ਼ੇਸ਼ ਵਿਧੀ ਨਾਲ ਕਾਰਜ ਆਰੰਭ ਕਰਨ ਵਿੱਚ ਗੁਰੂ ਜੀ ਪਾਸ ਦੋ ਭੇਦ ਸਨ। ਇੱਕ ਇਹ ਵੇਖਣਾ ਕਿ ਸਿੱਖਾਂ ਵਿੱਚ ਕੌਮੀ ਸੇਵਾ ਤੇ ਦੇਸ਼ ਭਗਤੀ ਦੀ ਭਾਵਨਾ ਕਿੰਨੀ ਕੁ ਆ ਚੁੱਕੀ ਸੀ ਤੇ ਉਹਨਾਂ ਦੇ ਮੁੱਦਾਂ ਦੇ ਉਪਦੇਸ਼ ਤੇ ਪ੍ਰਚਾਰ ਦਾ ਕੀ ਫਲ ਪ੍ਰਾਪਤ ਹੋ ਚੁੱਕਾ ਸੀ। ਕੀ ਸਿੱਖਾਂ ਵਿੱਚ ਅਜਿਹੀ ਯੋਗਤਾ ਆ ਗਈ ਸੀ ਕਿ ਉਹ ਹੱਸਦੇ ਹੱਸਦੇ ਦੂਜਿਆਂ ਲਈ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਸਕਣ? ਗੁਰੂ ਜੀ ਦੇ ਸਿੱਖ ਉਹਨਾਂ ਦੀ ਇਸ ਪ੍ਰੀਖਿਆ ਵਿੱਚ ਪੂਰੇ ਉਤਰੇ। ਉਹਨਾਂ ਪੰਜਾਂ ਸਿਰਾਂ ਦੀ ਮੰਗ ਕੀਤੀ ਤੇ ਪੰਜਾਂ ਨੇ ਹੀ ਆਪਣੇ ਸਿਰ ਗੁਰੂ ਜੀ ਦੀ ਤਲਵਾਰ ਅੱਗੇ ਅਰਪਣ ਕਰ ਦਿੱਤੇ। ਜੇ ਸਾਰੇ ਸਿੱਖਾਂ ਨੂੰ ਹੀ ਹੁਕਮ ਹੁੰਦਾ ਤਾਂ ਸਾਰੇ ਸਿੱਖ ਸਿਰ ਦੇਣ ਲਈ ਇਨਕਾਰ ਨਾ ਕਰਦੇ। ਇਸ ਤੋਂ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਤਨੀ ਸਾਧਨਾ, ਢਾਲਣਾ, ਤਪੱਸਿਆ ਤੇ ਪ੍ਰੇਮ ਤੋਂ ਕੰਮ ਲਿਆ ਹੈ, ਜਿਸ ਨਾਲ ਅਜਿਹੇ ਤਿਆਗੀ ਯੋਧੇ ਸਿੱਖ ਪੈਦਾ ਹੋਏ। ਆਪਣੀ ਸਾਧਨਾ ਨੂੰ ਸਫਲ ਹੁੰਦਾ ਵੇਖ ਕੇ ਜੋ ਪ੍ਰਸੰਨਤਾ ਗੁਰੂ ਜੀ ਨੂੰ ਹੋਈ ਹੋਵੇਗੀ ਉਹ ਦੱਸਣ ਨਾਲੋਂ ਕਿਆਸ ਨਾਲ ਵਧੇਰੇ ਸਮਝੀ ਜਾ ਸਕਦੀ ਹੈ। ਦੂਸਰਾ ਕਾਰਨ, ਗੁਰੂ ਜੀ ਸਿੱਖਾਂ ਨੂੰ ਇਹ ਦ੍ਰਿੜ ਕਰਾਉਣਾ ਚਾਹੁੰਦੇ ਸਨ ਕਿ ਦੇਸ਼ ਤੇ ਜਾਤੀ ਦਾ ਭਲਾ ਕੇਵਲ ਉਹ ਪੁਰਸ਼ ਹੀ ਕਰ ਸਕਦੇ ਨੇ ਜੋ ਆਪਣੇ ਲਹੂ ਨਾਲ ਉਸ ਨੂੰ ਬਲ ਤੇ ਤਾਕਤ ਦੇਣਗੇ। ਇਸ ਗੱਲ ਦੀ ਪੁਸ਼ਟੀ ਸਿੱਖਾਂ ਦੇ ਉਹਨਾਂ ਕਾਰਨਾਮਿਆਂ ਤੋਂ ਸਹਿਜੇ ਹੀ ਹੋ ਜਾਂਦੀ ਹੈ ਜੋ ਖਾਲਸਾ ਧਰਮ ਦੀ ਸਥਾਪਨਾ ਉਪਰੰਤ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿੱਚ ਜਾਂ ਪਿੱਛੋਂ ਕਰ ਵਿਖਾਏ ਹਨ। ਇਸ ਪਿੱਛੋਂ ਗੁਰੂ ਜੀ ਉਹਨਾਂ ਪੰਜਾਂ ਨੂੰ ਤੰਬੂ ਵਿੱਚੋਂ ਬਾਹਰ ਲਿਆਏ ਤੇ ਕੇਸਗੜ੍ਹ ਕਿਲ੍ਹੇ ਵਿੱਚ ਦਰਬਾਰ ਸਜਾ ਕੇ ਪੰਜਾਂ ਨੂੰ ਹੀ ਵਰਦੀ ਸਜਾ ਕੇ ਤੇ ਖੁਦ ਵੀ ਵਰਦੀ ਪਹਿਨ ਕੇ ਦਰਿਆ ਦਾ ਪਾਣੀ ਮੰਗਵਾਇਆ ਤੇ ਇੱਕ ਸਰਬਲੋਹ ਦੇ ਬਾਟੇ ਵਿੱਚ ਉਹ ਜਲ ਪਾ ਕੇ ਕੁਝ ਪਤਾਸੇ ਪਾਏ ਤੇ ਆਪਣੇ ਖੰਡੇ ਨਾਲ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ। ਇਸ ਵਿੱਚੋਂ ਪੰਜ ਵਾਰ ਪੰਜ ਪੰਜ ਚੁਲੇ ਅੰਮ੍ਰਿਤ ਦੇ ਪਿਆਏ। ਹਰ ਚੁਲੇ ਪਿਲਾਉਣ ਸਮੇਂ ਆਪ ਵੀ ਤੇ ਉਹਨਾਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜਗਕਾਰਾ ਬੁਲੰਦ ਕੀਤਾ। ਇਸ ਰੀਤੀ ਦਾ ਨਾਂ ਗੁਰੂ ਜੀ ਨੇ ਪਾਹੁਲ ਰੱਖਿਆ ਤੇ ਇਸ ਪੰਥ ਦਾ ਨਾਂ ਖਾਲਸਾ ਪੰਥ ਸਿੱਖ ਸੰਗਤ ਤੋਂ ਰੱਖ ਦਿੱਤਾ। ਉਹਨਾਂ ਸਿੱਖਾਂ ਦੇ ਨਾਂ ਨਾਲ ਸਿੰਘ ਦਾ ਖਿਤਾਬ ਬਖਸ਼ਿਆ ਤੇ ਹੇਠ ਲਿਖੇ ਹੁਕਮ ਖਾਲਸਾ ਧਰਮ ਦੇ ਬੁਨਿਆਦੀ ਅਸੂਲ ਦਰਸਾਏ। ਜੋ ਵੀ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰੇਗਾ ਤੇ ਖਾਲਸਾ ਪੰਥ ਦਾ ਧਾਰਨੀ ਹੋਵੇਗਾ ਉਹ ਇਸ ਪ੍ਰਕਾਰ ਪੰਜਾਂ ਸਿੰਘਾਂ ਦੇ ਪੇਸ਼ ਹੋ ਕੇ ਉੱਪਰ ਦਰਸਾਈ ਮਰਿਆਦਾ ਅਨੁਸਾਰ ਪੌਲ ਛਕੇਗਾ। ਜੋ ਵੀ ਇਸ ਤਰ੍ਹਾਂ ਪੌਲ ਚ ਲਵੇਗਾ ਉਸ ਦੇ ਨਾਂ ਨਾਲ ਸਿੰਘ ਅਤੇ ਬੀਬੀ ਦੇ ਨਾਲ ਕੌਰ ਸ਼ਬਦ ਦਾ ਲਾਉਣਾ ਜ਼ਰੂਰੀ ਹੋਵੇਗਾ। ਜਿੱਥੇ ਪੰਜ ਸਿੰਘ ਇਕੱਤਰ ਹੋਣਗੇ ਖਾਲਸਾ ਪੰਥ ਸੰਪੂਰਨ ਹੋਵੇਗਾ ਤੇ ਪੰਜਾਂ ਵਿੱਚ ਪਰਮੇਸ਼ਰ ਤੇ ਪੰਜ ਹੀ ਪਾਹੁਲ ਵਾਸਤੇ ਗੁਰੂ ਰੂਪ ਹੋਣਗੇ। ਉਹ ਕੌਣ ਹੋਣਗੇ? ਉਹਨਾਂ ਵਿੱਚ ਵੀ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਹੋਵੇਗਾ। ਇਸ ਦਰਸਾਈ ਵਿਧੀ ਅਨੁਸਾਰ ਉਸੇ ਸਮੇਂ ਗੁਰੂ ਜੀ ਨੇ ਵੀ ਉਹਨਾਂ ਪੰਜਾਂ ਸਿੱਖਾਂ ਪਾਸੋਂ ਪਾਉਲ ਲਈ ਤੇ ਆਪਣਾ ਨਾਂ ਜੋ ਹੁਣ ਤੱਕ ਗੋਬਿੰਦ ਰਾਏ ਪ੍ਰਚਲਿਤ ਸੀ, ਹੁਣ ਤੱਕ ਇਸ ਨਾਮ ਨਾਲ ਸੱਦੇ ਜਾਣੇ ਜਾਂਦੇ ਸਨ, ਤਬਦੀਲ ਕਰਕੇ ਗੋਬਿੰਦ ਸਿੰਘ ਰੱਖਿਆ। ਜੋ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰੇਗਾ ਉਹ ਸਿੰਘ ਅਖਵਾਏਗਾ ਤੇ ਉਹ ਆਪਣੇ ਸਿਰ ਤੇ ਕੇਸ ਧਾਰਨ ਕਰੇਗਾ। ਇਹ ਜ਼ਰੂਰੀ ਸੀ। ਇੱਕ ਪ੍ਰਕਾਰ ਦਾ ਲੋਹੇ ਦਾ ਹਥਿਆਰ ਕਿਰਪਾਨ ਆਪਣੇ ਪਾਸ ਜ਼ਰੂਰ ਰੱਖੇਗਾ, ਕਛਹਿਰਾ ਪਾਏਗਾ, ਕੰਘਾ ਤੇ ਕੜਾ ਸਜਾਏਗਾ। ਉਸ ਸਮੇਂ ਤੋਂ ਹੀ ਸਿੰਘ ਇਹਨਾਂ ਪੰਜਾਂ ਨਿਸ਼ਾਨਾਂ ਦੇ ਧਾਰਨੀ ਹਨ ਜਿਨ੍ਹਾਂ ਨੂੰ ਪੰਜ ਕੱਕੇ ਕਿਹਾ ਗਿਆ ਹੈ ਜਾਂ ਕਕਾਰ ਕਿਹਾ ਗਿਆ ਹੈ। ਸਭ ਸਿੱਖਾਂ ਦੀ ਇੱਕ ਹੀ ਜਾਤ ਹੋਵੇਗੀ, ਛੋਟੇ ਵੱਡੇ ਸਾਰੇ ਭਰਾ ਹੋਣਗੇ, ਪਹਿਲੀ ਜਾਤ ਪਾਤ ਤੇ ਵਰਨ ਨਾਸ਼ ਸਮਝੇ ਜਾਣਗੇ। ਹਰ ਸਿੰਘ ਦੀ ਪਿਛਲੀ ਜਾਤ ਖਾਲਸਾ ਪੰਥ ਵਿੱਚ ਦਾਖਲ ਹੁੰਦਿਆਂ ਹੀ ਮਿਟ ਜਾਵੇਗੀ। ਸਿੰਘ ਸੱਜ ਕੇ ਚਾਰੋ ਵਰਨ ਇੱਕ ਭਾਂਡੇ ਵਿੱਚੋਂ ਹੀ ਖਾਣਗੇ। ਸਾਰੇ ਸਿੰਘ ਕਿਰਤਨਾਸ, ਕੁਲਨਾਸ਼, ਧਰਮਨਾਸ਼ ਤੇ ਕਰਮਨਾਸ਼ ਹੋਣਗੇ। ਭਾਵ ਇਹ ਕਿ ਉਹ ਆਪਣੇ ਪਿਛੋਕੜ ਤੋਂ ਹਰ ਪ੍ਰਕਾਰ ਮੁਕਤ ਹੋ ਕੇ ਨਵੇਂ ਧਰਮ ਵਿੱਚ ਪ੍ਰਵੇਸ਼ ਕਰਨਗੇ। ਸਿੰਘ ਆਪਣੀ ਭਾਵਨਾ ਲੋਹੇ ਨਾਲ ਜੋੜਨਗੇ ਅਤੇ ਉਸ ਨੂੰ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਦਾਤਾ ਸਵੀਕਾਰ ਕਰਨਗੇ। ਭਾਵ ਸ਼ਸਤਰ ਧਾਰਨ ਕਰਨਾ, ਸ਼ਸਤਰ ਚਲਾਉਣਾ, ਯੁੱਧ ਕਰਨਾ, ਇਹ ਸਿੰਘਾਂ ਦਾ ਪਰਮ ਧਰਮ ਹੋਵੇਗਾ। ਜੋ ਵੀ ਸਿੰਘ ਯੁੱਧ ਵਿੱਚ ਸ਼ਹੀਦ ਹੋਏਗਾ, ਯੁੱਧ ਵਿੱਚ ਆਪਣਾ ਯੋਗਦਾਨ ਪਾਏਗਾ, ਦੁਸ਼ਟਾਂ ਦਾ ਨਾਸ ਕਰੇਗਾ ਅਤੇ ਲਤਾੜੇ ਜਾ ਰਹੇ ਢਹਿੰਦੀ ਕਲਾ ਦੀ ਥਾਂ ਚੜ੍ਹਦੀ ਕਲਾ ਵਿੱਚ ਰਹੇਗਾ, ਉਹ ਮਹਾਨ ਪਦਵੀ ਪ੍ਰਾਪਤ ਕਰੇਗਾ।